ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਸਿਮਰਨ ਦੀ ਵਿਸ਼ੇਸ਼ ਵਡਿਆਈ ਕੀਤੀ ਗਈ ਹੈ ਅਤੇ ਸਾਨੂੰ ਸਿਮਰਨ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ। ਸੋ ਗੁਰਬਾਣੀ ਪੜ੍ਹਦਿਆਂ, ਸੁਣਦਿਆਂ, ਸਤਸੰਗਤ ਵਿੱਚ ਵਿਚਰਦਿਆਂ ਸਿਮਰਨ ਦੀ ਅਹਿਮੀਅਤ ਨੂੰ ਸੁਣ ਕੇ ਜਗਿਆਸੂ ਦੇ ਮਨ ਵਿੱਚ ਸਿਮਰਨ ਲਈ ਉਤਸ਼ਾਹ ਪੈਦਾ ਹੁੰਦਾ ਹੈ, ਪਰ ਜਦੋਂ ਸਿਮਰਨ ਕਰਨ ਲੱਗਦੇ ਹਨ ਤਾਂ ਉਹਨਾਂ ਨੂੰ ਕਈ ਪ੍ਰਕਾਰ ਦੇ ਭੁਲੇਖੇ ਤੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ ਤੇ ਸਾਡੀਆਂ ਸਿਮਰਨ ਬਾਬਤ ਕੀ ਸ਼ਿਕਾਇਤਾਂ ਜਾਂ ਭੁਲੇਖੇ ਹੁੰਦੇ ਹਨ ਕਿ ਸਿਮਰਨ ਕੀ ਹੈ, ਕਿਸ ਅੱਖਰ ਜਾਂ ਮੰਤਰ ਦਾ ਕਰਨਾ ਚਾਹੀਦਾ ਹੈ, ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਹੈ, ਜਾਂ ਫਿਰ ਸਿਮਰਨ ਵਿੱਚ ਮਨ ਕਿਉਂ ਨਹੀਂ ਟਿਕਦਾ। ਸਿਮਰਨ ਕੀ ਹੈ? ਕਿਸੇ ਗੱਲ ਜਾਂ ਧਿਆਨ ਨੂੰ ਆਪਣੇ ਮਨ, ਚਿੱਤ, ਅੰਤਸ਼ਕਰਨ ਵਿੱਚ ਅੰਤਰ ਆਤਮੇ ਦ੍ਰਿੜਾਉਣ, ਵਸਾਉਣ, ਰਸਾਉਣ ਤੇ ਪ੍ਰਗਟਾਉਣ ਲਈ ਉਹਨੂੰ ਮੁੜ ਮੁੜ ਕੇ ਚੇਤੇ ਕਰਨ, ਰਟਨ, ਜਪਣ, ਅਭਿਆਸ ਕਰਨ ਜਾਂ ਕਮਾਉਣ ਦੀ ਕਿਰਿਆ ਨੂੰ ਸਿਮਰਨ ਕਿਹਾ ਜਾਂਦਾ ਹੈ। ਸਿਮਰਨ ਕੀ ਹੈ? ਆਪਣੇ ਮਨ ਚਿੱਤ ਅੰਤਸ਼ ਕਰਨ ਵਿੱਚ ਅੰਤਰ ਆਤਮੇ ਕਿਸੇ ਵੀ ਖਿਆਲ ਨੂੰ ਦ੍ਰਿੜਾਉਣ, ਵਸਾਉਣ, ਰਸਾਉਣ, ਪ੍ਰਗਟਾਉਣ ਲਈ ਜਦੋਂ ਅਸੀਂ ਉਹਨੂੰ ਮੁੜ ਮੁੜ ਕੇ ਚੇਤੇ ਕਰਦੇ ਹਾਂ, ਰੱਟਦੇ ਹਾਂ, ਜਪਦੇ ਹਾਂ, ਉਹਦਾ ਅਭਿਆਸ ਕਰਦੇ ਹਾਂ, ਕਮਾਉਂਦੇ ਹਾਂ, ਇਸ ਕਿਰਿਆ ਨੂੰ ਸਿਮਰਨ ਕਿਹਾ ਜਾਂਦਾ ਹੈ। ਸਿਮਰਨ ਦੀ ਜੋ ਅਧਿਆਤਮਿਕ ਕਿਰਿਆ ਹੈ ਇਹ ਰਸਨਾ ਦੁਆਰਾ ਜਪਣਾ, ਮਨ ਦੁਆਰਾ ਧਿਆਉਣਾ, ਚਿੱਤ ਦੁਆਰਾ ਅਰਾਧਨਾ, ਸੁਰਤ ਦੁਆਰਾ ਅਜੱਪਾ ਜਾਪ ਤੇ ਲਿਵ ਦੁਆਰਾ ਆਤਮ ਰਸ ਮਾਨਣਾ। ਇਹ ਜਗਿਆਸੂ ਦਾ ਵਿਸ਼ੇਸ਼ ਕਰਤਵ ਹੈ, ਉਹਦਾ ਧਰਮ ਹੈ, ਉਹਦਾ ਜੀਵਨ ਹੈ। ਹੁਣ ਸਿਮਰਨ ਕਰਨ ਵਾਸਤੇ ਸਾਨੂੰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨ ਦਾ ਹੁਕਮ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ। ਸਿਮਰਨ ਕਿਸ ਵੇਲੇ ਕੀਤਾ ਜਾਵੇ? ਇਹਦੇ ਲਈ ਗੁਰਬਾਣੀ ਦੇ ਵਿੱਚ ਉੱਠਦਿਆਂ, ਬਹਿੰਦਿਆਂ, ਸੁੱਤਿਆਂ, ਜਾਗਦਿਆਂ ਸਵਾਸ ਸਵਾਸ ਸਿਮਰਨ ਕਰਨ ਵਾਸਤੇ ਪ੍ਰੇਰਨਾ ਕੀਤੀ ਗਈ ਹੈ। ਹੁਣ ਸਿਮਰਨ ਅਸੀਂ ਹਰ ਵੇਲੇ ਕਰਦੇ ਹਾਂ, ਪਰ ਸਾਡੀ ਸੇਧ ਮਾਇਕੀ ਹੁੰਦੀ ਹੈ। ਇਹ ਮਾਇਕੀ ਸੇਧ ਜਦੋਂ ਆਤਮਿਕ ਹੋ ਜਾਂਦੀ ਹੈ ਤਾਂ ਫਿਰ ਕੀ ਕ੍ਰਿਸ਼ਮੇ ਵਾਪਰਦੇ ਹਨ? ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਮਿਲ ਸਖੀਆਂ ਪੁੱਛੇ ਕਹੋ ਕੰਤ ਨਿਸਾਣੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਸਿਮਰਨ ਭਾਗ 16। ਜਦ ਲੜਕੀ ਦੀ ਕੁੜਮਾਈ ਹੋ ਜਾਂਦੀ ਹੈ ਤਾਂ ਉਸਦਾ ਧਿਆਨ ਉਹਦੀ ਸੁਰਤੀ ਸਹਿਜੇ ਸਹਿਜੇ ਪੇਕਿਆਂ ਵੱਲੋਂ ਢਿੱਲੀ ਪੈ ਜਾਂਦੀ ਹੈ ਤੇ ਸਹੁਰੇ ਘਰ ਵੱਲ ਖਿਚਿੰਦੀ ਜਾਂਦੀ ਹੈ। ਉਹ ਆਪਣੇ ਪ੍ਰੀਤਮ ਦੀਆਂ ਸੋਆਂ ਲੈਂਦੀ ਰਹਿੰਦੀ ਹੈ ਤੇ ਸਹੁਰੇ ਘਰ ਦੀਆਂ ਗੱਲਾਂ ਵਿੱਚ ਉਹਦੀ ਦਿਲਚਸਪੀ ਵੱਧਦੀ ਜਾਂਦੀ ਹੈ। ਇਸ ਤਰ੍ਹਾਂ ਅਣਜਾਣੇ ਹੀ ਉਹਦੀ ਪ੍ਰੀਤ ਡੋਰੀ ਆਪਣੇ ਪ੍ਰੀਤਮ ਨਾਲ ਪੀੜੀ ਪੈਂਦੀ ਜਾਂਦੀ ਹੈ ਤੇ ਉਹਦਾ ਮਨ, ਉਹਦੀ ਸੁਰਤੀ, ਉਹਦਾ ਆਪਾ ਆਪਣੇ ਪ੍ਰੀਤਮ ਦੀ ਯਾਦ ਜਾਂ ਸਿਮਰਨ ਵਿੱਚ ਸਹਿਜ ਸੁਭਾਏ ਲੱਗਾ ਰਹਿੰਦਾ ਹੈ। ਇਹ ਸਿਮਰਨ ਜੀਵਨ ਦੀ ਧਿਆਏ ਅਵਸਥਾ ਹੈ। ਇਸ ਅਵਸਥਾ ਦੇ ਵਿੱਚ ਸਹਿਜ ਸੁਭਾਏ ਅਣਜਾਣੇ ਆਪ ਮੁਹਾਰੇ ਉਹਦੇ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ ਵਾਂਗ ਲੱਗਾ ਰਹਿੰਦਾ ਹੈ। ਲੜਕੀ ਆਪਣੇ ਪੇਕੇ ਘਰ ਵਿੱਚ ਪਹਿਲਾਂ ਵਾਂਗ ਹੀ ਪੇਕੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ, ਪਰ ਹੁਣ ਉਹ ਕਿਸੇ ਵੈਰਾਗ ਵਿੱਚ ਨਿਭਾਉਂਦੀ ਹੈ। ਕਈ ਲੋਕ ਸ਼ੰਕਾ ਕਰਦੇ ਹਨ ਕਿ ਜੀ ਜੇ ਸਿਮਰਨ ਕਰਨ ਵਿੱਚ ਲੱਗ ਪਏ ਤਾਂ ਸਾਡੇ ਦੁਨਿਆਵੀ ਕੰਮ ਕੌਣ ਕਰੂ? ਕਿਸੇ ਮੰਗੀ ਹੋਈ ਕੁੜੀ ਦਾ ਪੇਕੇ ਘਰ ਵਿੱਚ ਜੀਵਨ ਬਤੀਤ ਕਰਨਾ ਇਹ ਇਹਨਾਂ ਸ਼ੰਕਾਵਾਦੀਆਂ ਲਈ ਢੁਕਵਾਂ ਜਵਾਬ ਹੈ ਜੋ ਕਿ ਇੱਕ ਅਮਲੀ ਮਿਸਾਲ ਹੈ। ਜਗਿਆਸੂ ਜਦੋਂ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਹੈ ਤਾਂ ਉਹ ਗੁਰੂ ਵਾਲਾ ਬਣ ਜਾਂਦਾ ਹੈ। ਫਿਰ ਉਹਦੀ ਖਿੱਚ, ਉਹਦਾ ਪਿਆਰ ਇਹ ਗੁਰੂ ਘਰ ਵੱਲ ਸਹਿਜ ਸੁਭਾਏ ਵੱਧਦਾ ਜਾਂਦਾ ਹੈ। ਜਿਉਂ ਜਿਉਂ ਗੁਰਸਿੱਖ ਸਾਧ ਸੰਗਤ ਵਿੱਚ ਵਿਚਰਦਾ ਹੈ, ਸਿਮਰਨ ਦੁਆਰਾ ਸ਼ਬਦ ਦੀ ਕਮਾਈ ਕਰਦਾ ਹੈ, ਤਿਉਂ ਤਿਉਂ ਉਹਦੀ ਸੁਰਤੀ, ਪ੍ਰੀਤ, ਪਿਆਰ ਅਥਵਾ ਪ੍ਰੇਮ ਸਵੈਪਨਾਵਾਂ ਮਾਣਦੀ ਹੋਈ ਇਲਾਹੀ ਪ੍ਰੀਤ ਡੋਰੀ ਨਾਲ ਖਿਚੀਂਦੀ ਜਾਂਦੀ ਹੈ। ਇਹ ਪ੍ਰੀਤ ਡੋਰੀ ਫਿਰ ਢਿੱਲੀ ਨਹੀਂ ਪੈਂਦੀ, ਟੁੱਟਦੀ ਨਹੀਂ। ਮੂੰਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ। ਬਿਸਰਤ ਨਾਹੇ ਮਨ ਤੇ ਹਰੀ, ਆਬੇ ਪ੍ਰੀਤ ਮਹਾਪ੍ਰਬਲ ਪਈ, ਆਨ ਬਿਖੈ ਜਰੀ। ਇਸ ਤਰ੍ਹਾਂ ਗੁਰਸਿੱਖ ਦੀ ਸੁਰਤੀ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਨਾਲ ਆਤਮ ਮੰਡਲ ਦੇ ਪ੍ਰੇਮ ਸਵਪਨਾਂ ਦੇ ਆਕਾਸ਼ ਵਿੱਚ ਉਡਾਰੀਆਂ ਲਾਉਂਦੀ ਹੈ, ਆਤਮ ਰੰਗ ਰਸ ਵਿੱਚ ਅਲਮਸਤ ਮਤਵਾਰੀ ਹੋ ਜਾਂਦੀ ਹੈ। ਉਹਨੂੰ ਮਾਇਕੀ ਮੰਡਲ ਦਾ ਮੋਹ ਜਾਂ ਪਕੜ ਨਹੀਂ ਰਹਿੰਦੀ ਤੇ ਉਹ ਸਹਿਜ ਸੁਭਾਏ ਮਾਇਆ ਦੇ ਵਿੱਚ ਉਦਾਸੀ ਹੋ ਕੇ ਵਿਚਰਦਾ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ, ਅਵਰ ਵਿਸਰ ਸਭ ਜਾਏ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ, ਗੁਰਮੁਖ ਅਲਿਪਤ ਰਹੇ ਲਿਵ ਲਾਈ। ਇਹ ਉਹ ਅਵਸਥਾ ਹੈ ਜਦੋਂ ਕਿ ਗੁਰਸਿੱਖ ਦੀ ਸੁਰਤੀ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਨਾਲ ਆਤਮ ਮੰਡਲ ਦੇ ਆਕਾਸ਼ ਵਿੱਚ ਉਡਾਰੀਆਂ ਲਾਉਂਦੀ ਹੈ। ਅਸਲ ਵਿੱਚ ਗੁਰਮੁਖ ਦੇ ਮਾਇਕੀ ਤੇ ਆਤਮਿਕ ਜੀਵਨ ਵਿੱਚ ਉਹਦੀ ਸੁਰਤ ਦੀ ਡੋਰੀ ਨੂੰ ਸਤਿਗੁਰੂ ਆਪਣੇ ਹੱਥ ਵਿੱਚ ਫੜੀ ਰੱਖਦਾ ਹੈ ਅਤੇ ਆਪਣੀ ਨਦਰ ਕਰਮ ਦੁਆਰਾ ਸਦਾ ਉਹਦੇ ਅੰਗ ਸੰਗ ਹੁੰਦਾ ਹੈ, ਖੇਲ ਖਿਲਾਉਂਦਾ ਹੈ, ਲਾਡ ਲਡਾਉਂਦਾ ਹੈ, ਪ੍ਰਿਤ ਪਾਲਦਾ ਹੈ, ਸਾਰ ਸੰਭਾਲਦਾ ਹੈ, ਕੱਲ ਕਲੇਸ਼ ਤੋਂ ਬਚਾਉਂਦਾ ਹੈ, ਸ਼ਰਧਾ ਲਾਉਂਦਾ ਹੈ, ਪ੍ਰੇਮ ਪਦਾਰਥ ਬਖਸ਼ਦਾ ਹੈ, ਸਤਸੰਗ ਬਖਸ਼ਦਾ ਹੈ, ਉਹਦੀ ਰੱਖਿਆ ਕਰਦਾ ਹੈ, ਉਹਨੂੰ ਨਾਮ ਜਪਾਉਂਦਾ ਹੈ, ਸਿਮਰਨ ਜੀਵਨ ਬਖਸ਼ਦਾ ਹੈ, ਉਹਨੂੰ ਸੇਵਾ ਵਿੱਚ ਲਾਉਂਦਾ ਹੈ। ਗੁਰਬਾਣੀ ਵਿੱਚ ਇਸ ਅਨੋਖੀ ਨਿਰਾਲੀ ਆਤਮਿਕ ਸਿਮਰਨ ਜੀਵਨ ਦੀ ਖੇਲ ਨੂੰ ਕਿਵੇਂ ਸਪਸ਼ਟ ਕੀਤਾ ਗਿਆ ਹੈ? ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਦੀ ਸਾਵਤ ਹੈ ਬਹੁਤ ਪਿਆਲਾ, ਸਗਲ ਚਰਨ ਕੀ ਇਹ ਮਨ ਰਾਲਾ। ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਇਹ ਗੁਰਸਿੱਖ ਦੇ ਸਿਮਰਨ ਜੀਵਨ ਦੀ ਅਵਸਥਾ ਹੈ। ਇਸ ਤਰ੍ਹਾਂ ਜਦ ਜਗਿਆਸੂ ਦੀ ਸੁਰਤ ਹਰ ਨਾਮ ਵਿੱਚ ਖੁੱਬੀ ਰਹੇ ਤਾਂ ਉਹ ਸੰਸਾਰ ਵਿੱਚ ਇੱਕ ਮਹਿਮਾਨ ਵਾਂਗ ਤਿਆਗੀ ਜੀਵਨ ਬਤੀਤ ਕਰਦਾ ਹੈ। ਇਸ ਤੋਂ ਪਹਿਲਾਂ ਸਾਡੀ ਮਾਇਕੀ ਮੰਡਲ ਦੇ ਨਾਲ ਪਕੜ ਹੁੰਦੀ ਹੈ, ਲੇਕਿਨ ਸਿਮਰਨ ਜੀਵਨ ਮਿਲਣ ਤੇ ਜਗਿਆਸੂ ਦੀ ਸੁਰਤ ਹਰ ਨਾਮ ਵਿੱਚ ਖੁੱਬ ਜਾਂਦੀ ਹੈ ਤੇ ਉਹ ਸੰਸਾਰ ਵਿੱਚ ਵਿਚਰਦਿਆਂ ਇੱਕ ਮਹਿਮਾਨ ਵਾਂਗ ਤਿਆਗੀ ਜੀਵਨ ਬਤੀਤ ਕਰਦਾ ਹੈ। ਗੁਰਸਿੱਖ ਮਨੋ ਨ ਵਿਸਰੈ, ਚੱਲਣ ਜਾਣ ਜੁਗਤ ਮਹਿਮਾਨਾ, ਦੁਨੀਆਂ ਵਿੱਚ ਪਰਾਉਣਾ ਦਾਵਾ ਛੱਡ ਰਹੇ ਲਾ ਦਾਵੈ। ਜਿਵੇਂ ਅਫੀਮ ਦੇ ਅਮਲੀ ਦੇ ਮਨ ਚਿੱਤ ਵਿੱਚ ਸਹਿਜ ਸੁਭਾਏ ਅਫੀਮ ਦਾ ਸਿਮਰਨ ਹੁੰਦਾ ਰਹਿੰਦਾ ਹੈ, ਕਹਿੰਦੇ ਉਹਦੇ ਚਿਹਰੇ ਮੋਹਰੇ ਅੱਖਾਂ ਦੀ ਤੱਕਣੀ, ਕਹਿਣੀ ਕਰਨੀ ਰਹਿਣੀ ਬਹਿਣੀ, ਅਰਥਾਤ ਉਹਦੇ ਹਰ ਕਰਮ ਵਿੱਚੋਂ ਅਫੀਮ ਦੀ ਝਲਕ ਪੈਂਦੀ ਹੈ ਤੇ ਉਹ ਅਫੀਮ ਦਾ ਹੀ ਮੁਜੱਸਮ ਬਣ ਜਾਂਦਾ ਹੈ, ਸਰੂਪ ਬਣ ਜਾਂਦਾ ਹੈ। ਇਸੇ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਜਨ ਸਿਰਫ ਰਸਨਾ ਨਾਲ ਹੀ ਸਿਮਰਨ ਨਹੀਂ ਕਰਦੇ, ਬਲਕਿ ਉਹਨਾਂ ਦਾ ਤਨ, ਮਨ, ਚਿੱਤ, ਅੰਤਸ਼ਕਰਨ, ਇੱਥੋਂ ਤੱਕ ਕਿ ਸਮੁੱਚਾ ਆਪਾ ਅਟੁੱਟ ਸਿਮਰਨ ਕਰਦਾ ਹੋਇਆ ਸ਼ਬਦ ਸੁਰਤ ਵਿੱਚ ਲੀਨ ਹੋ ਜਾਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਫਿਰ ਉਹਨਾਂ ਦੇ ਜੀਵਨ ਦੇ ਹਰ ਪੱਖ, ਜਿਵੇਂ ਉਹਨਾਂ ਦੀ ਕਹਿਣੀ, ਕਰਨੀ, ਰਹਿਣੀ, ਬਹਿਣੀ, ਸੋਚਣੀ, ਚਿਤਵਨੀ, ਕਰਮ ਧਰਮ, ਕਿਰਤ ਵਿਰਤ, ਪਾਠ ਪੂਜਾ, ਪਰਮਾਰਥ, ਸੇਵਾ, ਉਪਕਾਰ, ਉਹਨਾਂ ਦੇ ਪਿਆਰ ਆਦਿ ਸਭ ਉੱਤੇ ਨਾਮ ਦੀ ਰੰਗਤ ਚੜੀ ਹੁੰਦੀ ਹੈ। ਉਹਨਾਂ ਦੀ ਤੱਕਣੀ, ਉਹਨਾਂ ਦੀਆਂ ਹਰਕਤਾਂ, ਉਹਨਾਂ ਦੇ ਬੋਲਾਂ ਰਾਹੀਂ ਪਿਰਮ ਪਿਆਲੇ ਦੇ ਨਸ਼ੇ ਦੀ ਝਲਕ ਪੈਂਦੀ ਹੈ। ਉਹਦਾ ਉਹਨਾਂ ਦਾ ਜੀਵਨ ਸਿਮਰਨ ਰੂਪ ਹੋਇਆ ਹੁੰਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਜੀਵਨਾ ਸਫਲ ਜੀਵਨ, ਸੁਣ ਹਰ ਜਪ ਜਪ ਸਦ ਜੀਵਨਾ, ਗੁਣ ਗਾਵਾ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ, ਨਾਮ ਨਾ ਬਿਸਰੈ ਤਬ ਜੀਵਨ ਪਾਈਐ, ਬਿਨਤੀ ਨਾਨਕ ਏ ਸਾਰੈ। ਇਸ ਤਰ੍ਹਾਂ ਗੁਰਮੁਖ ਜਨ ਗ੍ਰਿਸਤ ਵਿੱਚ ਉਦਾਸ ਰਹਿੰਦਿਆਂ ਆਪਣੇ ਪ੍ਰੀਤਮ ਦੇ ਪ੍ਰੀਤ ਪ੍ਰੇਮ ਪਿਆਰ ਦੇ ਚਲੂਲੇ ਰੰਗ ਰਸ ਵਿੱਚ ਅਲਮਸਤ ਮਤਵਾਰਾ ਹੋਇਆ ਰਹਿੰਦਾ ਹੈ। ਸ਼ਬਦ ਸੁਰਤ ਦੀਆਂ ਪ੍ਰੇਮ ਸਵੈਪਨਾਵਾਂ ਨੂੰ ਮਾਣਦਿਆਂ ਹੋਇਆਂ ਇਸ ਪ੍ਰੀਤ ਡੋਰੀ ਨਾਲ ਬੱਝਣਾ, ਪ੍ਰੀਤ ਡੋਰੀ ਦੀ ਖਿੱਚ ਖਾਣੀ, ਪ੍ਰੇਮ ਵਿਛੋਹ ਵਿੱਚ ਤੜਪਣਾ, ਹਰੀ ਕੀਰਤਨ ਵਿੱਚ ਬਾਣੀ ਦੇ ਤੀਖਣ ਤੀਰ ਸਹਾਰਨੇ, ਪ੍ਰੀਤਮ ਦੇ ਸੁਨੇਹੜੇ ਸੁਣਨੇ, ਪ੍ਰੀਤਮ ਦੇ ਗੁਣ ਗਾਉਣੇ, ਨਾਮ ਦਾ ਰੰਗ ਰਸ ਮਾਨਣਾ, ਪ੍ਰੇਮ ਤਰੰਗਾਂ ਦੇ ਤੁਣਕੇ ਸਹਿਣੇ, ਅਨਹਦ ਧੁਨੀ ਨਾਲ ਮੋਏ ਜਾਣਾ, ਬੈ ਖਰੀਦ ਗੋਲੇ ਬਣਨਾ ਤੇ ਸੇਵਾ ਵਿੱਚ ਗੁਆਚਣਾ, ਇਹ ਸਭ ਇਲਾਹੀ ਮੰਡਲ ਦੇ ਤਰੰਗ ਹਨ, ਪ੍ਰੇਮ ਹੰਡੋਲੇ ਹਨ। ਇਹ ਰੁਣ ਚੁਣ ਹੈ, ਅਨਹਦ ਧੁਨੀ ਹੈ, ਸਤ ਸੁਹਾਣ ਸਦਾ ਮਨ ਚਾਓ ਹੈ, ਇਹ ਖੇਲ ਹੀ ਨਿਰਾਲੀ ਹੈ। ਸੋ ਸ਼ਬਦ ਸੁਰਤ ਦੀ ਸਮੁੱਚੀ ਅੰਤਰਮੁਖੀ ਆਤਮਿਕ ਪ੍ਰੇਮ ਖੇਲ ਨੂੰ ਆਪਣੇ ਅਨੁਭਵ ਦੁਆਰਾ ਮਾਨਣਾ ਅਤੇ ਉਹਦੇ ਵਿੱਚ ਵਿਸਮਾਦ ਹੋਣਾ, ਇਹ ਅੰਤਰਮੁਖੀ ਸਿਮਰਨ ਦਾ ਨਤੀਜਾ ਹੈ, ਪ੍ਰਗਟਾਵਾ ਹੈ, ਪ੍ਰਤੀਕ ਹੈ। ਸੋ ਸਿਮਰਨ ਅਸੀਂ ਕਰਦੇ ਹਾਂ, ਪਰ ਬਾਹਰਮੁਖੀ ਸਿਮਰਨ ਕਰਦੇ ਹਾਂ ਤੇ ਨਤੀਜੇ ਵਜੋਂ ਸਾਡੇ ਵਿੱਚ ਮਾਇਕੀ ਔਗਣ ਹੀ ਆਉਂਦੇ ਹਨ। ਅੰਤਰਮੁਖੀ ਸਿਮਰਨ ਦੀਆਂ ਕੀ ਨਿਸ਼ਾਨੀਆਂ ਹਨ? ਇਹ ਸ਼ਬਦ ਸੁਰਤ ਦੀ ਸਮੁੱਚੀ ਅੰਤਰਮੁਖੀ ਆਤਮਿਕ ਪ੍ਰੇਮ ਖੇਲ ਨੂੰ ਅਨੁਭਵ ਦੁਆਰਾ ਮਾਨਣਾ, ਵਿਸਮਾਦ ਹੋਣਾ, ਇਹ ਸਿਮਰਨ ਦਾ ਨਤੀਜਾ ਹੈ, ਉਹਦਾ ਪ੍ਰਗਟਾਵਾ ਹੈ। ਇਹ ਉੱਚਮ ਉੱਚੀ ਸੁੱਚਮ ਸੁੱਚੀ ਆਤਮਿਕ ਖੇਲ, ਇਹ ਨਿਰਾਲੀ ਹੈ, ਨਿਰਮਲ ਹੈ, ਪਰ ਕਠਿਨ ਹੈ। ਗੁਰੂ ਦੀ ਕਿਰਪਾ ਤੇ ਸਾਧ ਸੰਗਤ ਦੀ ਸਹਾਇਤਾ ਨਾਲ ਇਹ ਗਾਖੜੀ ਖੇਲ ਵੀ ਸੌਖੀ ਹੋ ਜਾਂਦੀ ਹੈ। ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੜਕੋ ਰਾਜਾ। ਮਨ ਕਰਹਲਾ ਮੇਰੇ ਪਿਆਰਿਆ, ਸਤ ਸੰਗਤ ਸਤਿਗੁਰ ਪਾਲ, ਸਤ ਸੰਗਤ ਲਗ ਹਰ ਧਿਆਈਐ, ਹਰ ਹਰ ਚੱਲੈ ਤੇਰੇ ਨਾਲ। ਇਹ ਆਤਮਿਕ ਅਨੁਭਵੀ ਅਵਸਥਾ ਜਾਂ ਪ੍ਰੇਮ ਪਦਾਰਥ ਇਹ ਕਿਵੇਂ ਪ੍ਰਾਪਤ ਹੁੰਦਾ ਹੈ? ਸਿਰਫ ਸਤਿਗੁਰੂ ਦੀ ਨਦਰ ਕਰਮ ਦੁਆਰਾ ਇਹ ਅਵਸਥਾ ਪ੍ਰਾਪਤ ਹੋ ਸਕਦੀ ਹੈ। ਇਸ ਇਲਾਹੀ ਦਾਤ ਨੂੰ ਜੀਵ ਦੇ ਆਪਣੇ ਹੱਠ ਜਾਂ ਜ਼ੋਰ ਨਾਲ ਨਹੀਂ ਪਾਇਆ ਜਾ ਸਕਦਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ, ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜੈ ਪਾਵੇ ਤੈ ਦੇ। ਜਿਨਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ। ਸੋ ਇਸ ਇਲਾਹੀ ਦਾਤ ਨੂੰ ਪ੍ਰਾਪਤ ਕਰਨ ਦੇ ਵਿੱਚ ਗੁਰਬਾਣੀ ਵਿੱਚ ਸਾਨੂੰ ਕਿਹੜੀ ਸਾਧਨਾ ਦੱਸੀ ਗਈ ਹੈ? ਮਨ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ। ਇਸ ਇਲਾਹੀ ਦਾਤ ਨੂੰ ਪ੍ਰਾਪਤ ਕਰਨ ਵਾਸਤੇ ਗੁਰਬਾਣੀ ਦੇ ਵਿੱਚ ਸਾਨੂੰ ਜਿਹੜੀ ਸਾਧਨਾ ਦੱਸੀ ਗਈ ਹੈ ਉਹ ਕੀ ਹੈ? ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ। ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ। ਗੁਰ ਸਲਾਹੀ ਆਪਣਾ ਨਿਵ ਨਿਵ ਲਾਗਾ ਪਾਏ, ਤਨ ਮਨ ਸੌਪੀ ਆ ਗਿਆ ਧਰੀ, ਵਿੱਚੋਂ ਆਪ ਗਵਾਏ। ਮਨ ਤਨ ਸੌਂਪੇ ਕੰਤ ਕੋ, ਸ਼ਬਦੇ ਧਰੇ ਪਿਆਰ। ਇਹ ਸਿਮਰਨ ਦੀ ਅੰਤਰਮੁਖੀ ਅਨੁਭਵੀ ਪ੍ਰੇਮ ਖੇਲ ਜੋ ਹੈ ਇਹਨੂੰ ਸਾਡੀ ਅੰਤਕੀ ਬੁੱਧੀ ਪਕੜ ਨਹੀਂ ਸਕਦੀ, ਕਿਉਂਕਿ ਸਾਡੀ ਬੁੱਧੀ ਤਾਂ ਤਿੰਨਾਂ ਗੁਣਾਂ ਤੱਕ ਵਿਚਰਦੀ ਹੈ ਅਤੇ ਇਹ ਚੌਥੇ ਪਦ ਦੀ ਖੇਲ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਫਿਰ ਵੀ ਇਸ ਅਨੋਖੀ ਆਤਮਿਕ ਪ੍ਰੇਮ ਖੇਲ ਨੂੰ ਇੱਕ ਇਸ਼ਾਰੇ ਮਾਤਰ ਜਾਂ ਟੋ ਮਾਤਰ ਸਾਡੀ ਅਲਪ ਬੁੱਧੀ ਦੇ ਸਮਝ ਗੋਚਰਾ ਕਰਨ ਵਾਸਤੇ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਉਹ ਅਵਸਥਾ ਕੀ ਹੈ? ਤੈ ਅਨੰਦ ਬਿਨੋਦ ਸਦਾ, ਅਨਹਦ ਚੁਣਕਾਰੋ ਰਾਮ, ਮਿਲ ਗਾਵੇ ਸੰਤ ਜਨਾ, ਪ੍ਰਭ ਕਾ ਜੈਕਾਰੋ ਰਾਮ। ਅਨਹਦੋ ਅਨਹਦ ਵਾਜੈ, ਰੁਣ ਚੁਣਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ, ਲਾਲ ਪਿਆਰੇ ਰਾਮ। ਮੈਂ ਮਨ ਤਨ ਪ੍ਰੇਮ ਪ੍ਰਮ ਕਾ, ਅੱਠੇ ਪਹਿਰ ਲਗਨ, ਜਨ ਨਾਨਕ ਕਿਰਪਾ ਧਾਰ, ਪ੍ਰਭ ਸਤਿਗੁਰ ਸੁਖ ਵਸਨ। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ, ਜਬ ਸਤਸੰਗ ਪਏ ਸਾਧੂ ਜਨ, ਹਿਰਦੇ ਮਿਲਿਆ ਸਾਂਤ ਮੁਰਾਰੀ। ਸ਼ਬਦ ਸੁਰਤ ਲਿਵਲੀਨ ਹੋਏ, ਅਕਥ ਕਥਾ ਗੁਰ ਸ਼ਬਦ ਸੁਣਨ ਦੇ। ਸਾਚੀ ਪ੍ਰੀਤ ਹਮ ਤੁਮਸਿਓ ਜੋਰੀ, ਤੁਮਸਿਓ ਜੋਰ ਅਵਰ ਸੰਗ ਤੋਰੀ। ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿਜ ਸੁਭਾਏ ਪੈਓ ਬੈਰਾਗੀ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਸੋ ਇਹ ਸਿਮਰਨ ਦੀ ਅੰਤਰਮੁਖੀ ਜੋ ਅਨੁਭਵੀ ਪ੍ਰੇਮ ਖੇਲ ਹੈ ਇਹਦਾ ਗੁਰਬਾਣੀ ਦੇ ਵਿੱਚ ਜੋ ਇਸ਼ਾਰੇ ਮਾਤਰ ਟੋ ਮਾਤਰ ਸਾਡੀ ਅਲਪ ਬੁੱਧੀ ਦੇ ਸਮਝ ਗੋਚਰਾ ਕਰਨ ਵਾਸਤੇ ਦਰਸਾਇਆ ਗਿਆ ਹੈ। ਜਿਉਂ ਜਿਉਂ ਜਗਿਆਸੂ ਦਾ ਇਲਾਹੀ ਪਿਆਰ ਤੀਬਰ ਹੁੰਦਾ ਜਾਂਦਾ ਹੈ, ਤੀਖਣ ਹੁੰਦਾ ਜਾਂਦਾ ਹੈ, ਉਹਦੀ ਬਿਰਹੋਂ ਦੀ ਤੜਪ ਵੀ ਵੱਧਦੀ ਜਾਂਦੀ ਹੈ ਤੇ ਉਹ ਪ੍ਰੀਤਮ ਦੇ ਦਰਸ਼ਨਾਂ ਲਈ ਬੇਹਬਲ ਹੋਇਆ ਅਰਦਾਸਾਂ ਕਰਦਾ ਹੈ, ਜੋਦੜੀਆਂ ਕਰਦਾ ਹੈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਤੇ ਆਈ। ਆਸ ਪਿਆਸੀ ਮੈਂ ਫਿਰੋ ਕਪ ਭੇਖੋ ਗੋਪਾਲ, ਹੈ ਕੋਈ ਸਾਜਨ ਸੰਤ ਜਨ, ਨਾਨਕ ਪ੍ਰਭ ਮਿਲਣ ਹਾਰ। ਹਰ ਪੇਖਣ ਕੋ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤਵੋਂ ਦਿਨ ਰਹਿਣੀ, ਹੈ ਕੋਈ ਸੰਤ ਮਿਲਾਵੇ ਨੇਰਾ। ਮਨ ਲੋਚੇ ਹਰ ਮਿਲਣ ਕੋ, ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਾਹਿਬਾ, ਜੇ ਬਿੰਦ ਬੁਲਾਈਆ। ਮਾਈ ਮੋਰੋ ਪ੍ਰੀਤਮ ਰਾਮ, ਬਤਾਵੋ ਰੀ ਮਾਈ, ਹਾਂ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਕਰਹਲ ਬੇਲ ਰਿਜਾਈ। ਹਰ ਬਿਨ ਰਹਿ ਨਾ ਸਕੇ ਮਨ ਮੇਰਾ, ਮੇਰਾ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ, ਬੋਰ ਨਾ ਪਵਜਲ ਫੇਰਾ। ਇਹ ਜੋਦੜੀਆਂ ਹਨ ਇਸ ਪ੍ਰੇਮਮਈ ਅਲੌਕਿਕ ਬੈਰਾਗ ਦੀ ਅਵਸਥਾ ਨੂੰ ਕਿਤੇ ਕੋਈ ਵਿਰਲਾ ਗੁਰਮੁਖ ਜਨ ਹੀ ਜਾਣ ਸਕਦਾ ਹੈ ਜਾਂ ਬੁੱਝ ਸਕਦਾ ਹੈ, ਇਸ ਅਵਸਥਾ ਨੂੰ ਮਾਣ ਸਕਦਾ ਹੈ। ਪ੍ਰੇਮ ਕੀ ਸਾਰ ਸੋਈ ਜਾਣੈ, ਜਿਸਨੋ ਨਦਰ ਤੁਮਾਰੀ ਜੀਓ। ਐਸੇ ਤੀਬਰ ਬੈਰਾਗ ਦੀ ਹਾਲਤ ਵਿੱਚ ਜਦ ਸਤਿਗੁਰੂ ਦੀ ਜੀਵ ਤੇ ਨਜ਼ਰ ਕਰਮ ਹੁੰਦੀ ਹੈ ਤਾਂ ਅਚਾਨਕ ਕਿਸੇ ਸੁਭਾਗੇ ਵੇਲੇ ਆਤਮ ਪ੍ਰਕਾਸ਼ ਦੁਆਰਾ ਉਹਦਾ ਪ੍ਰਭ ਰੂਪੀ ਕੰਤ ਨਾਲ ਮੇਲ ਹੁੰਦਾ ਹੈ। ਇਸ ਸੁਹਾਵਣੀ ਘੜੀ ਨੂੰ ਗੁਰਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਕਿਵੇਂ ਬਿਆਨ ਕੀਤਾ ਗਿਆ ਹੈ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਸੁਰਤ ਮੇ ਨਾ ਸੁਰਤ ਔਰ ਧਿਆਨ ਮੇ ਨਾ ਧਿਆਨ ਰਹਿਓ, ਗਿਆਨ ਮੇ ਨਾ ਗਿਆਨ ਰਹਿਓ, ਗਤ ਮੇ ਨਾ ਗਤ ਹੈ। ਰਾਮ ਗੁਰਮੋਹਨ ਮੋਹੇ ਮਨ ਲਈਆ, ਹਾਂ ਆਕਲ ਬਿਕਲ ਪਈ ਗੁਰ ਦੇਖੇ, ਹਾਂ ਲੋਟ ਪੋਟ ਹੋਏ ਪਈਆ, ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੇ ਸਵਾਦ। ਦੇਖੋ ਅਚਰਜ ਪਇਆ, ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੇ ਗੁਰ ਦਇਆ। ਇਹ ਨਿਰੋਲ ਚੌਥੇ ਪਦ ਦੇ ਪ੍ਰਕਾਸ਼ ਮੰਡਲ ਦੀ ਅਸਚਰਜ ਵਿਸਵਾਦੀ ਪ੍ਰੇਮ ਖੇਲ ਹੈ, ਜਿਹੜੀ ਕਿ ਸਤਿਗੁਰੂ ਦੀ ਨਦਰ ਕਰਮ ਦੁਆਰਾ, ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਸਾਧ ਸੰਗਤ ਵਿੱਚ ਅੰਤਰਮੁਖੀ ਸਿਮਰਨ ਜਾਂ ਸ਼ਬਦ ਸੁਰਤ ਦੀ ਕਮਾਈ ਨਾਲ ਪ੍ਰਦਾਨ ਹੁੰਦੀ ਹੈ। ਇਹ ਅਵਸਥਾ ਚੌਥੇ ਪਦ ਦੇ ਪ੍ਰਕਾਸ਼ ਮੰਡਲ ਦੀ ਅਸਚਰਜ ਵਿਸਵਾਦੀ ਪ੍ਰੇਮ ਖੇਲ ਹੈ, ਜੋ ਕਿ ਸਤਿਗੁਰੂ ਦੀ ਨਦਰ ਕਰਨ ਦੁਆਰਾ ਅੰਤਰਮੁਖੀ ਸਿਮਰਨ ਜਾਂ ਸ਼ਬਦ ਸੁਰਤ ਦੀ ਕਮਾਈ ਨਾਲ ਪ੍ਰਦਾਨ ਹੁੰਦੀ ਹੈ। ਇੱਥੇ ਤ੍ਰੈ ਗੁਣੀ ਮਾਇਆ ਦੇ ਹੱਦ ਬੰਨੇ ਟੁੱਟ ਜਾਂਦੇ ਹਨ ਅਤੇ ਬੱਦਲਾਂ ਦੀ ਤਰ੍ਹਾਂ ਮਾਇਆ ਦੀ ਹਸਤੀ ਉੱਡ ਪੁੱਡ ਜਾਂਦੀ ਹੈ। ਇਸ ਉੱਚੀ ਸੁੱਚੀ ਆਤਮ ਮੰਡਲ ਦੀ ਪ੍ਰੇਮ ਖੇਲ ਨੂੰ ਸਾਡੀ ਤ੍ਰੈਗੁਣੀ ਬੁੱਧੀ ਨਾਲ ਸੰਪੂਰਨ ਤੌਰ ਤੇ ਸਮਝਿਆ, ਬੁੱਝਿਆ ਜਾਂ ਬਿਆਨਿਆ ਨਹੀਂ ਜਾ ਸਕਦਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ, ਗੂੰਗੇ ਮਹਾਮ੍ਰਤ ਰਸ ਚਾਖਿਆ, ਪੁੱਛੇ ਕਹਿਣ ਨਾ ਜਾਈ ਹੈ, ਅਚਰਜ ਕਿਛ ਕਹਿਣ ਨਾ ਜਾਈ, ਬਸਤ ਅਗੋਚਰ ਪਾਈ, ਬਿਸਮਨ ਬਿਸਮ ਭੈ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ। ਇਹ ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਹੈ, ਜਿਹਨੂੰ ਚੌਥਾ ਪਦ ਜਾਂ ਸਹਿਜ ਸਮਾਧ ਦੀ ਅਵਸਥਾ ਕਿਹਾ ਗਿਆ ਹੈ। ਇਸ ਆਤਮਿਕ ਪ੍ਰੇਮ ਰਸ ਵਿੱਚੋਂ ਨਿਕਲਣਾ ਫਿਰ ਜਗਿਆਸੂ ਲਈ ਮੌਤ ਦੇ ਬਰਾਬਰ ਹੁੰਦਾ ਹੈ। ਅੱਖਾਂ ਜੀਵਾਂ ਵਿਸਰੇ ਮਰ ਜਾਓ, ਨਾਨਕ ਜਿਤ ਵੇਲਾ ਵਿਸਰੇ ਮੇਰਾ ਸਵਾਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜੋ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉ ਹਰ ਬਿਨ ਹਮ ਮਰ ਜਾਤੀ। ਇਸ ਆਤਮਿਕ ਅਵਸਥਾ ਨੂੰ ਫਿਰ ਗੁਰਬਾਣੀ ਵਿੱਚ ਕਿਵੇਂ ਬਿਆਨ ਕੀਤਾ ਗਿਆ ਹੈ? ਸਹਿਜ ਸਮਾਧ ਸਦਾ ਲਿਵ ਹਰ ਸਿਉ, ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈਰਾਗੀ, ਨਿਜ ਘਰ ਤਾੜੀ ਲਾਈ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਤ ਜਾਕੋ ਉਪਜੀ, ਛੋੜ ਨ ਕਤੂੰ ਜਾਤਾ, ਅੰਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗਹਿਰ ਗੰਭੀਰਾ। ਬਾਬਾ ਮਨਮਤ ਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਨਿਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਇਸ ਹਾਲਤ ਵਿੱਚ ਫਿਰ ਗੁਰਮੁਖ ਜਾਂਦਾ ਹਿਰਦਾ ਉੱਛਲ ਉੱਛਲ ਕੇ ਆਪ ਮੁਹਾਰੇ ਪੁਕਾਰ ਉੱਠਦਾ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਰਾਮ ਗੁਰਮੋਹਨ ਮੋਹੇ ਮਨ ਲਈਆ, ਹਾਂ ਆਕਲ ਬਿਕਲ ਪਈ ਗੁਰ ਦੇਖੇ, ਹਾਂ ਲੋਟ ਪੋਟ ਹੋਏ ਪਈਆ। ਇਹ ਆਤਮਿਕ ਮੰਡਲ ਦੀ ਅਵਸਥਾ ਹੈ। ਇਸ ਭਾਗੀ ਅਵਸਥਾ ਪਰਮਾਰਥ ਦੀ ਮੰਜ਼ਿਲ ਹੈ, ਇਹੀ ਸ਼ਬਦ ਸੁਰਤ ਦੀ ਲੀਨਤਾ ਹੈ, ਇਹ ਆਤਮਿਕ ਘਾਲਣਾ ਦੀ ਸਫਲਤਾ ਹੈ। ਇਹ ਪ੍ਰੇਮ ਸਵਪਨਾ ਦੀਆਂ ਆਕਾਸ਼ੀ ਉਡਾਰੀਆਂ ਹਨ। ਇਹ ਪ੍ਰੇਮ ਰਸ ਦੀ ਮਸਤੀ ਹੈ, ਪਿਆਰ ਦੀ ਮਿੱਠੜੀ ਮਹਿਕ ਹੈ। ਇਹ ਨਾਮ ਨਿਦਾਨ ਹੈ, ਨਾਮ ਦਾ ਮਹਾਰਸ ਹੈ, ਨਾਮ ਦਾ ਚਲੂਲਾ ਰੰਗ ਹੈ, ਇਹ ਨਾਮ ਦੀ ਪਾਰਸ ਕਲਾ ਹੈ, ਇਲਾਹੀ ਪ੍ਰੀਤ ਡੋਰੀ ਦੀ ਖਿੱਚ ਹੈ, ਇਹ ਅਨਹਦ ਧੁਨੀ ਦੀ ਰੁਣ ਚੁਣ ਹੈ, ਇਹ ਪ੍ਰੇਮ ਪਦਾਰਥ ਹੈ, ਪ੍ਰੇਮਾ ਭਗਤੀ ਹੈ, ਭਗਤ ਭੰਡਾਰ ਹੈ। ਇਹ ਸਿਮਰਨ ਜੀਵਨ ਦੀ ਸੰਪੂਰਨਤਾ ਹੈ, ਇਹ ਨਦਰ ਕਰਮ ਹੈ, ਨਦਰੀ ਨਦਰ ਨਿਹਾਲ ਹੈ, ਇਹ ਸਹਿਜ ਸਮਾਦ ਹੈ, ਅਕਥ ਕਥਾ ਹੈ, ਪਰਮ ਪਦ ਹੈ। ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ, ਪਾਵੋ ਤੇ ਪਿੰਗਲ ਪਿਆ, ਮਾਰਿਆ ਸਤਿਗੁਰਬਾਨ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿ ਨ ਜਾਈ ਹੋ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸਰਦਾ ਮਨ ਬਹੁਤ ਉਠਈਆ, ਗੁਰ ਦੇਖੇ ਸਰਦਾ ਮਨ ਪੂਰੀ, ਜਿਉ ਚਾਤ੍ਰਿਕ ਪ੍ਰਿਓ ਪ੍ਰਿਓ ਬੂੰਦ ਮਖ ਪਈਆ। ਮਿਲ ਮਿਲ ਸਖੀ ਹਰ ਕਥਾ ਸੁਨਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੇ ਸਿਰ ਕਟ ਕਟ ਪਈਆ। ਮਿਲ ਸਖੀਆਂ ਪੁੱਛੇ ਕਹ ਕੰਤ ਨਿਸ਼ਾਨੀ, ਹਰ ਪ੍ਰੇਮ ਪਰੀ ਕਛ ਬੋਲ ਨਾ ਜਾਣੀ। ਹਾਂਜੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰਿਆਂ ਦੁਆਰਾ ਲਿਖੇ ਹੋਏ ਆਤਮਿਕ ਲੇਖਣੀਆਂ ਵਿੱਚੋਂ, ਸਿਮਰਨ ਦੇ 16 ਲੇਖਾਂ ਦੀ ਲੜੀ ਵਿੱਚੋਂ ਸਿਮਰਨ ਭਾਗ 16 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਬਾਕੀ ਭਾਗ ਅਤੇ ਹੋਰ ਵੱਖ ਵੱਖ ਵਿਸ਼ਿਆਂ ਉੱਤੇ ਆਪ ਜੀ ਬਾਹਰੋਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਇਹ ਲੇਖਣੀਆਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।